ਫੜ ਕੇ ਕੈਦੀ ਬਣਾ ਕੇ ਹੁਣ ਤੁਹਾਡੇ ਕੋਲੋਂ ਮੈਂ ਆਪਣਾ ਉਧਾਰ ਲਵਾਂਗਾ, ਨਹੀਂ ਤਾਂ ਮੈਂ ਸਾਰਾ ਕੁਝ ਤਿਆਗ ਦਿਆਂਗਾ, ਮੈਨੂੰ ਫਿਰ ਇਹ ਪੈਸੇ ਚਾਹੀਦੇ ਨਹੀਂ, ਹੁਣ ਤਾਂ ਲਵਾਂਗਾ ਜਦੋਂ ਮੈਂ ਤੁਹਾਨੂੰ ਕੈਦੀ ਬਣਾਵਾਂਗਾ।
ਮੇਰੋ ਆਬਰੂ ਬਦੀ ਉਤਾਰੀ ਸ਼ਾਹ ਕਚਹਿਰੀ ਮਾਨੇ ਸਾਰੇ।
ਤੁਸੀਂ ਮੇਰੀ ਇੱਜ਼ਤ ਲਾ ਦਿੱਤੀ ਹੈ, ਮੇਰੀ ਆਬਰੂ ਲਾ ਦਿੱਤੀ ਹੈ, ਮੇਰੀ ਵੱਡੀ ਆਬਰੂ ਸੀ, ਬਾਦਸ਼ਾਹ ਦੀ ਕਚਹਿਰੀ ਵਿਚ ਸਾਰੇ ਮੇਰੀ ਆਨ ਮੰਨਦੇ ਸੀ, ਬਾਦਸ਼ਾਹ ਮੇਰੀ ਗੱਲ ਮੰਨਦਾ ਸੀ, ਹੁਣ ਵੀ ਮੰਨੇਗਾ, ਤੇ ਬਾਦਸ਼ਾਹ ਦੀ ਕਚਹਿਰੀ ਚ ਮੇਰੀ ਇੱਜ਼ਤ ਇੰਨਾ ਮਾਣ ਸਤਿਕਾਰ ਸੀ, ਤੁਸੀਂ ਮੇਰੀ ਇੱਜ਼ਤ ਲਾਈ ਹੈ, ਆਬਰੂ ਲਾਈ ਹੈ।
ਤਨ ਜਾ ਮਮ ਲਭਾਏ ਲੈ ਆਏ ਇਸ ਕੋ ਫਲ ਤੋਰਨ ਲਿਓ ਪਾਏ।
ਤੁਸੀਂ ਮੇਰੀ ਲੜਕੀ ਨੂੰ ਲੁਭਾ ਕੇ ਉਹਨੂੰ ਪਤਾ ਨੀ ਕਿਸ ਤਰ੍ਹਾਂ ਦੇ ਲਾਲਚ ਵਿਖਾਏ ਨੇ, ਤੁਸੀਂ ਕਿਸ ਤਰ੍ਹਾਂ ਦਾ ਲੋਭ ਉਹਨੂੰ ਵਿਖਾਇਆ, ਉਹਨੂੰ ਲੁਭਾ ਕੇ ਲਾਲਚ ਦੇ ਕੇ ਉਹਨੂੰ ਆਪਣੇ ਨਾਲ ਇੱਥੇ ਚੱਲ ਕੇ ਲੈ ਕੇ ਆ ਗਏ ਹੋ, ਇਹਦਾ ਫਲ ਹੁਣ ਗੁਰੂ ਜੀ ਤੁਹਾਨੂੰ ਬੜੀ ਛੇਤੀ ਮਿਲੇਗਾ, ਇਹਦਾ ਫਲ ਹੁਣ ਤੁਹਾਨੂੰ ਬੜੀ ਛੇਤੀ ਨਾਲ ਭੋਗਣਾ ਪਵੇਗਾ।
ਗੁਰ ਕੈ ਅਹਿਪ ਜੋ ਝਗੜਾ ਜਿਮ ਚੈ ਤਸਾ ਨਿਬੇੜੋ ਸਗੜਾ।
ਗੁਰੂ ਜੀ ਕਹਿਣ ਲੱਗੇ ਕਾਜੀ ਸਾਹਿਬ ਚਲੋ ਇਹ ਹੁਣ ਜਿਹੜਾ ਝਗੜਾ ਹੋਰ ਝਗੜਾ ਨਾ, ਇਹ ਝਗੜਾ ਤੁਸੀਂ ਜਿਵੇਂ ਚਾਹੋ ਉਸੇ ਤਰ੍ਹਾਂ ਨਿਬੇੜ ਲੈਣਾ, ਬਾਦਸ਼ਾਹ ਕੋਲ ਜਾ ਕੇ ਨਿਬੇੜਨਾ, ਕਿਸੇ ਹੋਰ ਕੋਲ ਜਾ ਕੇ ਨਿਬੇੜਨਾ, ਜਿਵੇਂ ਤੁਹਾਡੀ ਇੱਛਾ, ਅਸੀਂ ਨੀ ਰੋਕਦੇ ਤੈਨੂੰ ਕਿ ਤੂੰ ਬਾਦਸ਼ਾਹ ਨੂੰ ਜਾ ਕੇ ਨਾ ਆਖੀ ਨਾ ਕਹੀਂ, ਤੇਰੀ ਮਰਜ਼ੀ ਹੈ, ਤੇਰੀ ਇੱਛਾ। ਹੁਣ ਸਤਿਗੁਰਾਂ ਨੂੰ ਕਿਹੜਾ ਕਿਸੇ ਪ੍ਰਕਾਰ ਦਾ ਭੈ ਸੀ, ਡਰ ਸੀ, ਨਿਰਭਉ ਨੇ ਸਤਿਗੁਰੂ। ਕਹਿੰਦੇ ਕਾਜੀ ਸਾਹਿਬ ਇਹ ਝਗੜਾ ਜਿਵੇਂ ਤੁਹਾਡੇ ਮਨ ਚ ਆਵੇ ਉਸੇ ਤਰ੍ਹਾਂ ਤੁਸੀਂ ਨਿਬੇੜ ਲੈਣਾ।
ਕਹਿ ਤੁਮ ਗਰਬ ਲਿਓ ਨਿਜ ਅਬੈ ਨਾ ਤਾਂ ਭਾਖੋ ਅਮਲੀ ਨੋ ਸਬੈ।
ਹੁਣ ਤਾਂ ਪੈਸਿਆਂ ਦੀ ਗੱਲ ਕਰ, ਇਹ ਝਗੜਾ ਤੂੰ ਜਿਵੇਂ ਨਿਬੇੜਨਾ ਚਾਹੁੰਦਾ ਨਿਬੇੜ ਲਈ ਤੇਰੀ ਲੜਕੀ ਵੱਲ, ਪੈਸਿਆਂ ਦੀ ਗੱਲ ਕਰ, ਜਿਹੜੇ ਅਸੀਂ ਤੈਨੂੰ ਪੈਸੇ ਦੇਣੇ ਕਹੇ ਨੇ ਉਹ ਪੈਸੇ ਤੂੰ ਹੁਣ ਲੈ ਲੈ ਸਾਡੇ ਕੋਲੋਂ, ਜੇ ਨਹੀਂ ਲੈਣੇ ਤੇ ਤਾਂ ਵੀ ਕਹਿ ਦੇ ਕਿ ਮੈਂ ਲੈ ਲਏ ਨੇ, ਜੇ ਲੈਣੇ ਨੇ ਤਾਂ ਠੀਕ ਹੈ ਤੈਨੂੰ ਹੁਣੇ ਦੇ ਦਿੰਦੇ ਆ, ਜੇ ਨਹੀਂ ਲੈਣੇ ਤੇ ਤੂੰ ਇਹ ਕਹਿ ਦੇ ਆਪਣੇ ਮੂੰਹ ਕਿ ਮੈਂ ਹਮ ਲੀਨੋ ਸਬੈ ਮੈਂ ਪੈਸੇ ਲੈ ਲਏ ਨੇ।
ਨਹੀਂ ਕਰਜ਼ ਤੇਰਾ ਹਮਾਰੇ ਤੀਨ ਬਾਰ ਇਮ ਕਰੋ ਵਿਚਾਰੇ।
ਤਿੰਨ ਵਾਰ ਇਹ ਗੱਲ ਕਹਿ ਦੇ ਕਿ ਮੈਂ ਪੈਸੇ ਲੈ ਲਏ ਨੇ, ਪੈਸੇ ਲੈ ਲਏ ਨੇ, ਤਾਂ ਜੋ ਸਾਡੇ ਸਿਰ ਤੇ ਤੇਰਾ ਕਰਜ਼ਾ ਨਾ ਰਹੇ। ਛੇਵੇਂ ਪਾਤਸ਼ਾਹ ਨੇ ਕੋਈ ਝੂਠ ਨਹੀਂ ਸੀ ਬੋਲਿਆ ਕਿ ਅਸੀਂ ਤੈਨੂੰ ਪੈਸੇ ਦੇਣੇ ਤੇ ਮੁੜ ਕੇ ਲਾਰਾ ਲਾਇਆ ਸੀ, ਪੈਸੇ ਸਤਿਗੁਰਾਂ ਦੇਣੇ ਸੀ ਪਰ ਕਾਜੀ ਕਾਲਾ ਪਿਆ ਹੋਇਆ ਸੀ। ਇਸ ਕਰਕੇ ਸਤਿਗੁਰੂ ਜੀ ਹੁਣ ਵੀ ਕਹਿ ਰਹੇ ਨੇ ਕਿ ਕਾਜੀ ਸਾਹਿਬ ਜਾਂ ਤਾਂ ਪੈਸੇ ਲੈ ਲਓ, ਜੇ ਨਹੀਂ ਲੈਣੇ ਤੇ ਆਪਣੇ ਮੂੰਹ ਇਹ ਗੱਲ ਕਹਿ ਦਿਓ ਕਿ ਪੈਸੇ ਮੇਰੇ ਕੋਲ ਆ ਗਏ ਨੇ, ਤਾਂ ਜੋ ਇਹ ਕਰਜ਼ਾ ਸਾਡੇ ਸਿਰ ਤੋਂ ਲੈ ਜਾਵੇ।
ਸੋਏ ਅਰਣੀ ਹੋਏ ਅੰਬ ਤਬੈ ਲਿਓ ਦਰਬ ਕਹਿ ਤਿਆਗ ਸਬੈ।
ਤੇਰੇ ਅਸੀਂ ਹੁਣ ਤੱਕ ਰਿਣੀ ਹਾਂ, ਤੇਰਾ ਸਾਡੇ ਤੇ ਕਰਜ਼ਾ ਹੈ 10,000 ਰੁਪਇਆ ਹੁਣ ਤੱਕ ਤੈਨੂੰ ਅਸੀਂ ਦੇਣਾ ਹੈ, ਜੇ ਤੂੰ ਇਹ ਗੱਲ 3 ਵਾਰ ਕਹਿ ਦੇਵੇਂ ਕਿ ਪੈਸੇ ਮੇਰੇ ਕੋਲ ਆ ਗਏ ਮੈਨੂੰ ਹੁਣ ਨਹੀਂ ਚਾਹੀਦੇ, ਤੇ ਫਿਰ ਅਸੀਂ ਅਰਣੀ ਹੋ ਜਾਵਾਂਗੇ, ਕਰਜ਼ੇ ਤੋਂ ਰਹਿਤ ਹੋ ਜਾਵਾਂਗੇ, ਔਰ ਤੈਨੂੰ ਅਸੀਂ ਤਿਆਗ ਦੇਵਾਂਗੇ।
ਲੇਨ ਸਥਾਨ ਐ ਹਮ ਤੇਰੇ ਇਸ ਕਾਰਨ ਤੇ ਕੋ ਤ੍ਰੈ ਬੇਰੇ।
ਅਸੀਂ ਲੇਨ ਸਥਾਨ ਆ ਤੇਰੀ ਜਗ੍ਹਾ ਤੇ, ਇਸ ਕਰਕੇ ਤੂੰ 3 ਵਾਰ ਇਹ ਗੱਲ ਕਹਿ ਦੇ ਕਿ ਹਮ ਲੀਲੋ ਸਬੈ, ਅਸੀਂ ਮੈਂ ਪੈਸੇ ਸਾਰੇ ਲੈ ਲਏ ਨੇ, ਇਹ 3 ਵਾਰ ਤੂੰ ਆਪਣੇ ਮੂੰਹ ਕਾਜੀ ਸਾਹਿਬ ਜੀ ਇਹ ਗੱਲ ਕਹਿ ਦਿਓ।
ਸੁਣ ਕਾਜੀ ਕਹਿ ਗਏ ਹੋ ਤੁਮੈ ਲੈ ਬੋ ਦਰਬ ਕਰੋ ਤੇ ਸਮੈ।
ਸੁਣ ਕੇ ਕਾਜੀ ਬੋਲਿਆ, ਕਹਿਣ ਲੱਗਾ ਮੈਂ ਤਾਂ ਹੁਣ ਤੁਹਾਨੂੰ ਫੜ ਕੇ ਹੀ ਪੈਸੇ ਲਵਾਂਗਾ, ਏਦਾਂ ਨੀ ਅੱਜ ਮੈਂ ਪੈਸੇ ਸੌਖੇ ਤਰੀਕੇ ਲੈ ਕੇ ਸੁਮੜਨ ਲੱਗਾ, ਹੁਣ ਤਾਂ ਤੁਹਾਨੂੰ ਜਦੋਂ ਮੈਂ ਪਕੜਾਂਗਾ, ਤੁਹਾਨੂੰ ਪਕੜ ਕੇ ਉੱਥੇ ਮੰਗਾਵਾਂਗਾ ਲਾਹੌਰ, ਫਿਰ ਮੈਂ ਤੁਹਾਡੇ ਕੋਲ ਉਸ ਸਮੇਂ ਆਪਣੇ ਪੈਸੇ ਕਢਾਵਾਂਗਾ ਲਵਾਂਗਾ।
ਨਾ ਇਹ ਤਾਂ ਕਹੋ ਸਰਬ ਮੈਂ ਛੋਰਾ ਕਿਆ ਮੁਖ ਲੈ ਆਵੋ ਤੁਮ ਓਰਾ।
ਨਹੀਂ ਤਾਂ ਮੈਂ ਕਹਿ ਦਿੰਦਾ ਕਿ ਮੈਂ ਸਾਰਾ ਕੁਝ ਤੁਹਾਨੂੰ ਛੱਡਿਆ, ਮੈਂ ਸਾਰੇ ਪੈਸੇ ਤੁਹਾਨੂੰ ਛੱਡੇ, ਮੈਂ ਇਹ ਗੱਲ ਕਹਿ ਦਿੰਦਾ ਕਿ ਫਿਰ ਮੈਂ ਤੁਹਾਡੇ ਕੋਲ ਕੀ ਮੂੰਹ ਲੈ ਕੇ ਮੁੜ ਕੇ ਥੋੜੀ ਪੈਸੇ ਮੰਗਣ ਆਉਣੇ ਨੇ, ਜਾਂ ਤਾਂ ਜੇ ਮੈਂ ਲਵਾਂਗਾ ਪੈਸੇ ਤੇ ਤੁਹਾਨੂੰ ਪਕੜ ਕੇ ਕੈਦੀ ਬਣਾ ਕੇ ਤੁਹਾਡੇ ਕੋਲ ਲਵਾਂਗਾ, ਨਹੀਂ ਤਾਂ ਮੈਂ ਕਹਿ ਦਿੰਦਾ ਕਿ ਮੈਂ ਸਾਰਾ ਕੁਝ ਤੁਹਾਨੂੰ ਛੱਡਿਆ, ਹੁਣ ਮੈਂ ਤੁਹਾਡੇ ਕੋਲੋਂ ਕੀ ਮੂੰਹ ਲੈ ਕੇ ਆਵਾਂਗਾ।
ਹੁਣ ਗੁਰ ਕਹਿਓ ਜੇ ਦਰਬ ਨਾ ਲੇਤ ਨਿਸਾ ਬਸੋ ਬੋਸ਼ਰ ਮੈਂ ਸਮੇਤ।
ਸਤਿਗੁਰਾਂ ਨੇ ਕਾਜੀ ਦੇ ਮੂੰਹ ਤਿੰਨ ਵਾਰੀ ਕਢਾਈ ਕਿ ਮਨ ਬਚ ਕਰਮ ਕਰਕੇ ਕਹਿ ਦੇ। ਹੁਣ ਤਿੰਨ ਵਾਰੀ ਕਢਾ ਲਈ ਇਹ ਗੱਲ ਕਿ ਮੈਂ ਪੈਸੇ ਲੈ ਲਏ ਨੇ, ਪੈਸੇ ਲੈ ਲਏ ਨੇ, ਮੇਰੇ ਕੋਲ ਆ ਗਏ ਨੇ। ਤੋ ਤਿੰਨ ਵਾਰੀ ਇਹ ਬਚਨ ਕਢਾ ਕੇ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿੰਦੇ ਚਲੋ ਕਾਜੀ ਸਾਹਿਬ ਜੇ ਪੈਸੇ ਨਹੀਂ ਲੈਣੇ ਤੇ ਰਾਤ ਦਾ ਰਹਿ ਜੋ, ਹੁਣ ਸ਼ਾਮ ਦਾ ਸਮਾਂ, ਹਨੇਰੇ ਚ ਕਿੱਥੇ ਜਾਓਗੇ, ਕਿੱਥੇ ਮੁੜੋਗੇ ਵਾਪਸ ਜਾ ਕੇ, ਕਿੱਥੇ ਟਿਕਾਣਾ ਕਰੋਗੇ, ਹੁਣ ਰਾਤ ਤਾਂ ਤੁਸੀਂ ਇੱਥੇ ਰਹਿ ਜਾਓ।
ਜੋ ਮਨ ਹੋਏ ਸੋ ਕਰ ਲੀਜੈ, ਰਾਤ ਪਿਤਾ ਮਨ ਸੁਖ ਤੋਂ ਕੀਜੈ।
ਤੁਸੀਂ ਰਾਤ ਇੱਥੇ ਥੱਕੇ ਆਇਓ ਸਾਰੇ ਦਿਨ ਦੇ, ਅੱਜ ਰਾਤ ਤਾਂ ਇੱਥੇ ਵਿਸ਼ਰਾਮ ਕਰੋ, ਤੇ ਜੇ ਤੁਹਾਡੇ ਚ ਕੱਲ ਨੂੰ ਬਲ ਹੋਵੇਗਾ, ਜੋ ਤਾਕਤ ਤੁਹਾਡੀ ਹੋਵੇਗੀ, ਤੁਸੀਂ ਆਪਣਾ ਤਾਣ ਲਾ ਲਿਆ ਜੇ, ਰਾਤ ਤਾਂ ਇੱਥੇ ਸੁਖ ਦੇ ਨਾਲ ਬਤੀਤ ਕਰੋ, ਇੱਥੇ ਰਹਿ ਕੇ ਰਾਤ ਨਿਵਾਸ ਕਰੋ।
ਮੋਏ ਛੁਟਾਵੋ ਮੈਂ ਨਾ ਰਹੋ, ਲਾਪੁਰ ਅਬੈ ਪਹੁੰਚ ਬੋ ਕਰੋ।
ਇਹਦੀ ਇੱਕ ਬਾਂਹ ਭਾਈ ਜੇਠੇ ਤੇ ਦੂਜੀ ਬਾਂਹ ਭਾਈ ਵਿਧੀ ਚੰਦ ਨੇ ਫੜੀ ਹੋਈ, ਫੜ ਕੇ ਹੀ ਖਿਲਾਰਿਆ ਹੋਇਆ ਸੀ। ਕਹਿੰਦਾ ਜੀ ਨਹੀਂ ਨਹੀਂ ਮੈਨੂੰ ਨੀ ਕੁਝ ਚਾਹੀਦਾ, ਨਾ ਮੈਂ ਇੱਥੇ ਰਾਤ ਰਹਿਣਾ, ਮੈਨੂੰ ਇਹਨਾਂ ਨੂੰ ਕਹੋ ਵੀ ਛੱਡ ਦੇਣ, ਮੈਂ ਲਾਹੌਰ ਜਾਣਾ। ਆਹ ਤੁਹਾਡੇ ਸਿੱਖਾਂ ਮੈਨੂੰ ਫੜਿਆ ਹੋਇਆ, ਇਹਨਾਂ ਨੂੰ ਕਹੋ ਕਿ ਮੈਨੂੰ ਛੱਡ ਦੇਣ, ਮੈਂ ਤਾਂ ਹੁਣੇ ਰਾਤੋ ਰਾਤ ਹੀ ਲਾਹੌਰ ਪਹੁੰਚਣਾ ਹੈ।
ਥੱਕਿਓ ਨਹੀਂ ਅਬ ਹੱਦ ਕਰ ਜਾਵੋ।
ਮੈਂ ਨੀ ਥੱਕਿਆ ਹੋਇਆ, ਮੈਨੂੰ ਕਾਹਦੀ ਥਕਾਵਟ। ਕਹਿੰਦਾ ਮੈਂ ਨੀ ਥੱਕਿਆ ਹੋਇਆ, ਹੁਣੇ ਮੈਂ ਹਟ ਕੇ ਵਾਪਸ ਮੁੜ ਕੇ ਜਾਣਾ।
ਸਹਿ ਨਾ ਸਕੋ ਪਿਕ ਪਛਤਾਵੋ।
ਕੋਲੋ ਇਹ ਵੇਖ ਕੇ ਸਿਆ ਨੀ ਜਾ ਰਿਹਾ, ਜੋ ਕੁਝ ਮੈਂ ਇੱਥੇ ਵੇਖਿਆ, ਮੇਰਾ ਤਾਂ ਹਿਰਦਾ ਨਿਕਲ ਨਿਕਲ ਜਾ ਰਿਹਾ, ਹਿਰਦਾ ਬਲ ਬਲ ਜਾ ਰਿਹਾ, ਮੈਂ ਇੱਥੇ ਭਲਾ ਸੁਖ ਨਾਲ ਕਿਵੇਂ ਰਾਤ ਰਹਿ ਸਕਦਾ ਹਾਂ।
ਰੱਬ ਸਤਿਗੁਰ ਕੈ ਪੂਜਾ ਛੁਟਾਈ, ਜੜੇ ਉਤਰੰਗ ਕਸ਼ਟ ਬੋ ਪਾਏ।
ਉਸੇ ਵਕਤ ਮਹਾਰਾਜ ਜੀ ਇਸ਼ਾਰਾ ਕੀਤਾ, ਭਾਈ ਵਿਧੀ ਚੰਦ ਜੇਠਾ ਜੀ ਨੇ ਛੱਡ ਦਿੱਤੀਆਂ ਬਾਹਾਂ ਕਾਜੀ ਦੀਆਂ, ਕਾਜੀ ਉਸੇ ਵੇਲੇ ਉਥੋਂ ਦੌੜਿਆ ਬੜੀ ਛੇਤੀ ਨਾਲ, ਜਿਵੇਂ ਕਮਾਨ ਚੋਂ ਤੀਰ ਨਿਕਲਦਾ ਹੈ, ਇਦਾਂ ਦੌੜਿਆ ਬੜੀ ਛੇਤੀ ਨਾਲ, ਜਾ ਕੇ ਆਪਣੇ ਘੋੜੇ ਤੇ ਸਵਾਰ ਹੋਇਆ ਤੇ ਚੱਲ ਪਿਆ।
ਸੰਗ ਨਫਰਲੇ ਤੂਰਨ ਪ੍ਰੇਰਾ, ਗਮਨਿਓ ਕਾਜੀ ਕ੍ਰੋਧ ਕਨੇਰਾ।
ਘੋੜੇ ਤੇ ਸਵਾਰ ਹੋਇਆ ਬੜੇ ਕਸ਼ਟ ਦੇ ਨਾਲ, ਬੜੇ ਦੁੱਖ ਦੇ ਨਾਲ ਚੱਲ ਪਿਆ। ਇਹਦਾ ਜਿਹੜਾ ਨੌਕਰ ਸੀ ਨਾਲ ਆਇਆ ਹੋਇਆ ਕਾਜੀ ਦਾ, ਉਹਨੂੰ ਵੀ ਇਹਨੇ ਪ੍ਰੇਰਿਆ, ਛੇਤੀ ਤੁਰ ਨਾਲ ਹੋ ਕੇ ਤੂੰ ਵੀ, ਉਹਨੂੰ ਨੌਕਰ ਨੂੰ ਪ੍ਰੇਰ ਕੇ ਨਾਲ ਚੱਲ ਪਿਆ। ਕਾਜੀ ਬੜੇ ਕ੍ਰੋਧ ਵਿਚ, ਬੜੇ ਭਾਰੀ ਗੁੱਸੇ ਵਿਚ ਜਾ ਕੇ ਮੁੜਿਆ ਹੈ।
ਜੈ ਲਗ ਮਮ ਮੈਂ ਸਾਹਮਣੇ ਛਾਵਾ, ਪਹਿਲੋ ਚਲਿਓ ਗਯੋ ਸ਼ਰਮ ਪਾਵਾ।
ਜਿੱਥੇ ਤੱਕ ਰਸਤੇ ਚ ਹਨੇਰਾ ਨੀ ਪਿਆ, ਕਿਉਂਕਿ ਸ਼ਾਮ ਦੇ ਸਮੇਂ ਚੱਲਿਆ ਸੀ, ਜਿੱਥੇ ਤੱਕ ਰਸਤੇ ਚ ਹਨੇਰਾ ਨੀ ਪਿਆ ਉੱਥੇ ਤੱਕ ਇਹ ਚੱਲਦਾ ਗਿਆ। ਇਹਨੂੰ ਥਕਾਵਟ ਦਾ ਵੀ ਮਹਿਸੂਸ ਨੀ ਹੋਈ, ਇੰਨੀ ਜ਼ਿਆਦਾ ਚਿੰਤਾ ਸੀ ਲਾਹੌਰ ਜਾਣ ਦੀ।
ਹੀਰ ਗ੍ਰਾਮ ਕੋ ਤ੍ਰੇ ਉਥਾਨ, ਚਿੰਤਾ ਬਸੀ ਪਯੋ ਦੁਖ ਮਾਨ।
ਇਹਨੇ ਇੱਕ ਨਗਰ ਵੇਖਿਆ ਜਦੋਂ ਹਨੇਰਾ ਜਿਹਾ ਪਿਆ, ਤੇ ਇੱਕ ਨਗਰ ਵੇਖ ਕੇ ਉਥੇ ਜਾ ਕੇ ਉਤਰਿਆ, ਚਿੰਤਾ ਬਸੀ ਹੋ ਕੇ, ਬੜਾ ਦੁਖੀ, ਬੜਾ ਭਾਰੀ ਦੁੱਖ, ਬੜਾ ਭਾਰੀ ਪਛਤਾਵਾ ਕਾਜੀ ਦੇ ਮਨ ਦੇ ਵਿਚ ਹੋ ਰਿਹਾ। ਰਾਤ ਸੁੱਤਾ ਤਾਂ ਲੰਮਾ ਤਾਂ ਪਿਆ ਪਰ ਨੀਂਦ ਨਹੀਂ ਆਈ।
ਨੀਠ ਨੀਠ ਕਰ ਨਿਸਾ ਗੁਜ਼ਾਰੀ, ਉੱਠਿਓ ਪ੍ਰਾਤ ਕੀ ਨਸੀਅਤ ਵਾਰੇ।
ਔਖੇ ਸੌਖੇ ਹੋ ਕੇ ਨੇ ਰਾਤ ਬਤੀਤ ਕੀਤੀ ਹੈ, ਅਗਲਾ ਦਿਨ ਚੜਿਆ ਸਵੇਰੇ ਸਵੇਰੇ, ਹਾਲੇ ਥੋੜੀ ਥੋੜੀ ਲੋ ਲੱਗੀ ਸੀ। ਕਾਜੀ ਨੇ ਫਿਰ ਇਥੋਂ ਨਾਲ ਛੇਤੀ ਨਾਲ ਘੋੜੇ ਤੇ ਸਵਾਰ ਹੋਇਆ ਤੇ ਚੱਲ ਪਿਆ।
ਦਿਵਸ ਅਗਲੇ ਪਹੁੰਚੇ ਜਾਈ, ਪੁਰ ਮੈਂ ਸੁਧ ਪਸਰੀ ਅਗਵਾਏ।
ਚੱਲਦਾ ਇਹ ਲਾਹੌਰ ਅਗਲੇ ਦਿਨ ਆ ਪਹੁੰਚਿਆ। ਅੱਗੇ ਲਾਹੌਰ ਸਾਰੇ ਵਿਚ ਖਬਰ ਪਸਰ ਚੁੱਕੀ ਸੀ, ਕਿਉਂਕਿ ਕਾਜੀ ਦਾ ਦੋ ਦਿਨ ਬਾਹਰ ਲਾਇਆ। ਉਧਰ ਜਿਹੜੀ ਇਹ ਖਬਰ ਸੀ ਕੌਲਾਂ ਜੀ ਦੇ ਜਾਣ ਦੀ, ਉਹ ਸਾਰੇ ਲਾਹੌਰ ਸ਼ਹਿਰ ਵਿਚ ਗਲੀ ਗਲੀ ਚ ਬਾਜ਼ਾਰ ਬਾਜ਼ਾਰ ਚ ਪਸਰ ਚੁੱਕੀ ਸੀ, ਛੋਟੇ ਵੱਡੇ ਬੰਦਿਆਂ ਤੱਕ ਇਹ ਖਬਰ ਪਹੁੰਚ ਚੁੱਕੀ ਸੀ।
ਕਾਜੀ ਸੁਤਾ ਅਧਿਕ ਨਿਜ ਮਾਰੇ, ਨਿਕਸ ਗਈ ਅਤ ਦੁਖੀ ਵਿਚਾਰੇ।
ਉਸ ਵੇਲੇ ਇਹ ਗੱਲ ਪਸਰੀ ਹੋਈ ਸੀ ਸਾਰੇ ਲਾਹੌਰ ਵਿਚ ਕਿ ਕਾਜੀ ਨੇ ਆਪਣੀ ਲੜਕੀ ਨੂੰ ਬਹੁਤ ਜ਼ਿਆਦਾ ਮਾਰਿਆ, ਇਹਨੇ ਚਾਬਕਾਂ ਨਾਲ ਮਾਰਿਆ, ਤੇ ਕਾਜੀ ਦੀ ਲੜਕੀ ਦੁੱਖ ਦੀ ਮਾਰੀ ਪਤਾ ਨੀ ਕਿੱਥੇ ਨਿਕਲ ਕੇ ਚਲੀ ਗਈ। ਹੁਣ ਇਹ ਨੀ ਸੀ ਪਤਾ ਲੋਕਾਂ ਨੂੰ ਕਿ ਲੜਕੀ ਕਾਜੀ ਦੀ ਗੁਰੂ ਸਾਹਿਬ ਨਾਲ ਗਈ ਹੈ, ਇਹ ਖਬਰਦਾਰ ਨੀ ਸੀ ਪਤਾ। ਉਹ ਕਹਿੰਦੇ ਕਾਜੀ ਦਾ ਸਾਰੇ ਕਸੂਰ ਕੱਢਦੇ ਨੇ, ਕਹਿੰਦੇ ਕਾਜੀ ਨੇ ਆਪਣੀ ਲੜਕੀ ਨੂੰ ਮਾਰਿਆ, ਇੰਨਾ ਜ਼ਿਆਦਾ ਡਾਢਾ ਮਾਰਿਆ ਕਿ ਇਹਦੀ ਲੜਕੀ ਦੁਖੀ ਹੋ ਕੇ ਆਪਣੇ ਪਿਓ ਦੀ ਮਾਰ ਤੋਂ ਪਤਾ ਨੀ ਕਿੱਥੇ ਨਿਕਲ ਕੇ ਚਲੀ ਗਈ ਹੈ।
ਨਿੰਦਾ ਸੁਣ ਤੇ ਆਪਣੇ ਕਾਨ, ਬਦਨ ਬਸਨ ਤੇ ਛੱਦ ਨਠਾਨ
ਬਾਜ਼ਾਰ ਵਿਚ ਆਇਆ ਨਾ ਲਾਹੌਰ ਦੇ ਤੇ ਲਾਹੌਰ ਦੇ ਬਾਜ਼ਾਰਾਂ ਵਿਚ ਇਹਦੀ ਨਿੰਦਾ ਹੋ ਰਹੀ ਆ, ਚੁਗਲੀਆਂ ਹੋ ਰਹੀਆਂ, ਲੋਕ ਲਾਹਨਤਾਂ ਪਾ ਰਹੇ ਸਨ ਕਾਜੀ ਨੂੰ। ਇਹ ਸ਼ਰਮ ਦਾ ਮਾਰਿਆ ਹੋਇਆ ਮੂੰਹ ਦੇ ਕੱਪੜੇ ਨਾਲ ਢੱਕਦਾ, ਲੋਕਾਂ ਨੂੰ ਮੂੰਹ ਨੀ ਵਿਖਾ ਸਕ ਰਿਹਾ। ਇਹ ਕਹਿੰਦੇ ਕੱਪੜੇ ਨਾਲ ਆਪਣਾ ਮੂੰਹ ਢੱਕਦਾ ਤੇ ਢੱਕਦਾ ਹੋਇਆ ਤੁਰਿਆ ਜਾ ਰਿਹਾ।
ਤੋ ਤੂਰਨ ਤੁਰੰਗ ਪ੍ਰੇਰ ਕਰ ਆਇਓ ਕਾਜ਼ਨ ਰੁਦਤ ਬਿਲੋਕਤ ਭਇਓ।
ਘਰ ਆਇਆ ਘੋੜਾ ਪ੍ਰੇਰ ਕੇ ਬੜੀ ਛੇਤੀ ਨਾਲ ਕਾਹਲੀ ਨਾਲ, ਬਾਜ਼ਾਰ ਵਿਚ ਰੁਕਦਾ ਹੀ ਨੀ, ਕੀ ਮੂੰਹ ਲੈ ਕੇ ਰੁਕੇ। ਲੋਕ ਨਿੰਦਾ ਕਰਦੇ ਨੇ, ਚੁਗਲੀਆਂ ਕਰਦੇ ਨੇ, ਲਾਹਨਤਾਂ ਪਾਉਂਦੇ ਕਾਜੀ ਦੇ ਮੂੰਹ ਦੇ ਉੱਤੇ ਇਹਨੂੰ ਕਹਿ ਰਹੇ ਸਨ। ਕਾਜੀ ਬੜੀ ਛੇਤੀ ਨਾਲ ਕਾਹਲੀ ਨਾਲ ਘੋੜਾ ਪ੍ਰੇਰ ਕੇ ਘਰ ਆਇਆ। ਅੱਗੇ ਦੀ ਘਰ ਵਾਲੀ ਜਿਹੜੀ ਕਾਜਨ ਸੀ ਉਹ ਰੋ ਰਹੀ ਸੀ, ਬਹੁਤ ਜ਼ਿਆਦਾ ਰੋਂਦੀ। ਇਹਨੇ ਕੁਰਲਾਂਦੀ ਘਰ ਵਾਲੀ ਵੇਖੀ,
ਮੈਂ ਬੋਲਿਓ ਕੁਝ ਸੰਕਟ ਪਾਵਾ ਬੈਠ ਇਕਾਕੀ ਬਹੁ ਪਛਤਾਵਾ।
ਕਾਜਨ ਨੂੰ ਰੋਂਦਿਆਂ ਵੇਖਿਆ ਵੀ ਰੋ ਰਹੀ ਆ, ਇਹ ਜਾ ਕੇ ਇਕ ਪਾਸੇ ਜੇ ਹੋ ਕੇ ਬਹਿ ਗਿਆ। ਦੁਖੀ ਇਹ ਵੀ ਬੜਾ ਸੀ, ਉਧਰ ਕਾਜਨ ਵੀ ਦੁਖੀ ਸੀ, ਇਕਾਂਤ ਵਿਚ ਬੈਠਾ ਬੜਾ ਪਛਤਾਵਾ ਕਰਨ ਲੱਗਾ।
ਦੋਸ਼ ਆਪਣੋ ਹਿਰਦੈ ਵਿਚਾਰਤ ਰਹਿਤ ਸਦਨ ਜੇ ਮੈਂ ਮਾਰਤ।
ਕਾਜੀ ਆਪਣੇ ਮਨ ਚ ਆਪਣਾ ਹੀ ਦੋਸ਼ ਵਿਚਾਰਦਾ, ਆਪਣਾ ਹੀ ਅਪਰਾਧ ਵਿਚਾਰਦਾ ਵੀ ਗਲਤੀ ਮੇਰੇ ਕੋਲ ਹੋਈ ਸੀ, ਮੈਂ ਹੀ ਬੜਾ ਵੱਡਾ ਗੁਨਾਹ ਕੀਤਾ। ਜੇ ਮੈਂ ਨਾ ਮਾਰਦਾ ਚਾਵਕਾਂ ਦੇ ਨਾਲ ਆਪਣੀ ਲੜਕੀ ਨੂੰ ਤੇ ਉਹਨੇ ਘਰ ਛੱਡ ਕੇ ਨਹੀਂ ਸੀ ਜਾਣਾ, ਉਹ ਘਰ ਛੱਡ ਕੇ ਗਈ ਆ ਮੇਰੀ ਮਾਰ ਕਰਕੇ। ਇਹ ਤਾਂ ਕਾਜੀ ਆਪਣੇ ਮਨ ਹੀ ਮਨ ਆਪਣੇ ਆਪ ਨੂੰ ਤਰਕਾਰਾਂ ਪਾਉਂਦਾ ਹੈ।
ਭਈ ਤਰਨ ਮੈਂ ਕਰਿਓ ਨਿਕਾਹ ਇਤਿਆਦਕ ਗਿਣ ਕਰ ਮਨ ਮਾਏ।
ਸੋਚਦਾ ਮੈਂ ਨਾ ਮਾਰਦਾ ਤੇ ਉਹ ਨਾ ਜਾਂਦੀ, ਤੇ ਫਿਰ ਮੇਰੀ ਲੜਕੀ ਜਵਾਨ ਹੋ ਚੁੱਕੀ ਸੀ ਤੇ ਮੈਂ ਹਾਲੇ ਤੱਕ ਉਹਦਾ ਨਿਕਾਹ ਨਹੀਂ ਸੀ ਕੀਤਾ, ਇਹ ਵੀ ਮੇਰੀ ਗਲਤੀ ਹੈ। ਇਹ ਤਾਂ ਬਹੁਤ ਸਾਰੀਆਂ ਗੱਟੀਆਂ ਕਾਜੀ ਆਪਣੇ ਮਨ ਹੀ ਮਨ ਗਿਣਦਾ, ਅਨੇਕ ਪ੍ਰਕਾਰ ਦੀਆਂ ਵਿਚਾਰਾਂ ਵਿਚਾਰਦਾ।
ਜਿਸ ਦਿਨ ਸ਼ਾਹ ਸਮੀਪ ਨਾ ਗਏ ਚਿੰਤਾ ਤਰ ਘਰ ਮੈਂ ਦੁੱਖ ਪਇਓ।
ਉਸ ਦਿਨ ਕਾਜੀ ਦੇ ਨਿਕਲੇ ਆਪਣੇ ਘਰੋਂ, ਸਾਰਾ ਦਿਨ ਘਰ ਦੇ ਵਿਚ ਹੀ ਰਿਹਾ ਬੂਹਾ ਬੰਦ ਕਰਕੇ, ਤੇ ਉਸ ਦਿਨ ਬਾਦਸ਼ਾਹ ਕੋਲ ਵੀ ਨਹੀਂ ਗਿਆ, ਬਹੁਤ ਜ਼ਿਆਦਾ ਚਿੰਤਾ ਤੁਰ ਹੋ ਕੇ ਘਰ ਦੇ ਵਿਚ ਹੀ ਦੁੱਖ ਪਾਉਂਦਾ ਰਿਹਾ।
ਕਾਜਲ ਝਿੜਕਿਓ ਬੋਰਿਸ ਤਰਕੈ ਬਾਰ ਬਾਰ ਸ਼ਰਮਿੰਦਤ ਕਰਕੇ।
ਜਿਹੜੀ ਕਾਜਨ ਸੀ ਨਾ ਉਹਨੇ ਆ ਕੇ ਝਿੜਕਿਆ ਕਾਜੀ, ਹੁਣ ਪੈ ਗਈ ਆ ਕਲੇਜੇ ਨੂੰ ਠੰਡ, ਕੀ ਕੀਤਾ ਤੈਂ, ਤੈਨੂੰ ਸਮਝ ਨਾ ਆਈ, ਤੈਨੂੰ ਮੈਂ ਉਦੋਂ ਰੋਕਦੀ ਰਹੀ ਪਰ ਤੂੰ ਰੁਕਿਆ ਨਹੀਂ। ਇਹ ਤਾਂ ਬਹੁਤ ਜ਼ਿਆਦਾ ਉਹਨੇ ਬਾਰ ਬਾਰ ਇਹਨੂੰ ਸ਼ਰਮਿੰਦਤ ਕੀਤਾ।
ਗਈ ਗੁਰੂ ਸੰਗ ਕਹਿ ਪਾ ਮੌਨ ਨਿਸਾ ਬਤੀਤ ਕਰੀ ਨਿਜ ਪੌਨ।
ਕਾਜਨ ਬੋਲੀ, ਕਹਿਣ ਲੱਗੀ ਹੁਣ ਪਤਾ ਤੈਨੂੰ ਤੇਰੀ ਲੜਕੀ ਹੈ ਕਿੱਥੇ? ਕਾਜਨ ਨੂੰ ਨਹੀਂ ਸੀ ਪਤਾ ਵੀ ਉਹ ਕਿੱਥੇ, ਤੇ ਹੌਲੇ ਜੀ ਬੋਲਿਆ, ਕਹਿੰਦਾ ਗੁਰੂ ਨਾਲ ਗਈ ਹੈ ਮੈਂ ਵੇਖ ਕੇ। ਉਸ ਵੇਲੇ ਹੌਲੇ ਜੀ ਬੋਲਿਆ ਤੇ ਇਹ ਕਹਿ ਕੇ ਚੁੱਪ ਕਰ ਗਿਆ। ਰਾਤ ਇਹਨੇ ਆਪਣੇ ਘਰ ਵਿਚ ਬਤੀਤ ਕੀਤੀ।
ਦੁਏਰਾ ਉੱਠਿਓ ਪ੍ਰਾਤ ਸੁਧ ਪਾਏ ਕਰ ਮੁਖ ਪਕਾਰ ਲੈ ਬਾਰ।
ਅਗਲੇ ਦਿਨ ਉੱਠਿਆ, ਉੱਠ ਕੇ ਉਸੇ ਵਕਤ ਬੜੀ ਛੇਤੀ ਨਾਲ ਇਹਨੇ ਆਪਣਾ ਮੂੰਹ ਹੱਥ ਧੋਇਆ।
ਕਹਿ ਨਿਸ਼ਾਉ ਠਿਗ ਮਦ ਤਿਤ ਚਿਤ ਵਿਚਾਰ ਬੋ ਬਾਰ।
ਆਪਣਾ ਮੂੰਹ ਧੋਇਆ ਕਿ ਹੁਣ ਮੈਂ ਘਰ ਵਿਚ ਬੈਠਾ ਰਹਾ, ਮੇਰੇ ਵਾਸਤੇ ਚੰਗਾ ਨਹੀਂ, ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂ, ਉਹਦੇ ਕੋਲ ਜਾ ਕੇ ਮੈਂ ਆਪਣਾ ਦੁੱਖ ਰੋਵਾਂ। ਇਹ ਬਾਦਸ਼ਾਹ ਕੋਲ ਆਪਣੀ ਮਦਦ ਕਰਨ ਵਾਸਤੇ ਬਹੁਤ ਪ੍ਰਕਾਰ ਦੀਆਂ ਵਿਚਾਰਾਂ ਆਪਣੇ ਮਨ ਚ ਵਿਚਾਰ ਕੇ ਚੱਲਿਆ।
ਜੋ ਪਈ ਬਸਤਰਨ ਪੈਰ ਕਚਹਿਰੀ ਗਏ ਬਾਦਸ਼ਾਹ ਕੋ ਦੇਖਤ ਭਇਓ।
ਉਹਨੇ ਬੜੇ ਸੋਹਣੇ ਬਸਤਰ ਆਪਣੇ ਸਰੀਰ ਤੇ ਜਿਹੜੇ ਬਾਦਸ਼ਾਹੀ ਦਰਬਾਰ ਵਿਚ ਪਾਉਣ ਵਾਸਤੇ ਲੈ ਜਾਣ ਵਾਸਤੇ ਪਾਇਆ ਕਰਦਾ ਸੀ, ਉਹ ਬਸਤਰ ਇਹਨੇ ਆਪਣੇ ਸਰੀਰ ਤੇ ਪਾਏ ਤੇ ਕਚਹਿਰੀ ਨੂੰ ਚੱਲ ਕੇ ਗਿਆ। ਅੱਗੇ ਜਾ ਕੇ ਬਾਦਸ਼ਾਹ ਸ਼ਾਹਜਹਾਨ ਨੂੰ ਇਹਨੇ ਵੇਖਿਆ।
ਕਰ ਸਲਾਮ ਦੋ ਬਾਰ ਅਗਾਰੀ ਬੋਲਿਓ ਆਪਣੀ ਕੀਨ ਪੁਕਾਰੇ।
ਇਹਨੇ ਜਾ ਕੇ ਬਾਦਸ਼ਾਹ ਨੂੰ ਜਾ ਕੇ ਸਲਾਮ ਕੀਤੀ, ਸਲਾਮ ਕਰਕੇ ਬਾਦਸ਼ਾਹ ਦੇ ਕੋਲੇ ਆਪਣੇ ਅੰਦਰ ਦੀ ਪੁਕਾਰ ਕਰਨ ਲੱਗਾ। ਜਿਹੜੇ ਦੁੱਖ ਕਰਕੇ ਆਇਆ ਸੀ ਉਹ ਆਪਣੇ ਅੰਦਰ ਦਾ ਦੁੱਖ ਬਾਦਸ਼ਾਹ ਨੂੰ ਕਹਿ ਕੇ ਸੁਣਾਉਣ ਲੱਗਾ।
ਹਰ ਗੋਬਿੰਦ ਹਿੰਦਨ ਕੋ ਪੀਰ ਕਰੀ ਸੋ ਕਹੋ ਆਪ ਕੇ ਤੀਰ।
ਕਹਿੰਦਾ ਬਾਦਸ਼ਾਹ ਸਲਾਮਤ, ਅੱਜ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ਼ ਤੇਰੇ ਕੋਲ ਪੁਕਾਰ ਕਰਨ ਆਇਆ। ਜਿਹੜਾ ਹਿੰਦੂਆਂ ਦਾ ਪੀਰ ਕਹਾਉਂਦਾ ਹੈ, ਸਿੱਖਾਂ ਦਾ ਗੁਰੂ ਕਹਾਉਂਦਾ ਹੈ, ਉਹਨੇ ਜੋ ਮੇਰੇ ਨਾਲ ਕੀਤੀ ਹੈ ਉਹ ਮੈਂ ਇੱਕ ਇੱਕ ਗੱਲ ਬਾਦਸ਼ਾਹ ਸਲਾਮਤ ਅੱਜ ਤੈਨੂੰ ਦੱਸਣ ਵਾਸਤੇ ਆਇਆ, ਤੂੰ ਧਿਆਨ ਨਾਲ ਸੁਣ। ਮੈਂ ਤੇਰਾ ਕਾਜ਼ੀ ਹਾਂ, ਮੇਰਾ ਦੁੱਖ ਦੂਰ ਕਰਨਾ ਤੇਰਾ ਕਰਤੱਵ ਹੈ। ਪਰ ਜਦੋਂ ਆਇਆ ਅੱਗੋ ਬਾਦਸ਼ਾਹ ਪਹਿਲਾਂ ਕਿਸੇ ਗੱਲ ਤੋਂ ਨਾਰਾਜ਼ ਬੈਠਾ ਸੀ, ਬਾਦਸ਼ਾਹ ਪਹਿਲਾਂ ਹੀ ਕਿਸੇ ਗੱਲ ਤੇ ਗੁੱਸੇ ਵਿਚ ਬੈਠਾ ਸੀ। ਕਾਜ਼ੀ ਆਪਣਾ ਦੁੱਖ ਰੋਣ ਲੱਗਾ, ਬਾਦਸ਼ਾਹ ਨੇ ਇਹਦੇ ਤੇ ਆਪਣਾ ਗੁੱਸਾ ਕੱਢ ਦਿੱਤਾ। ਗਿਆ ਪਰੇਸ਼ਾਨ ਹੋ ਕੇ ਸੀ, ਪਰ ਹੋਰ ਅੱਗੋਂ ਪਰੇਸ਼ਾਨੀ ਪ੍ਰਾਪਤ ਹੋਈ। ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ